ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਕਰ ਦੂਜਾ। ਇਸ ਤੋਂ ਪਹਿਲਾਂ ਅੱਠ ਅਸ਼ਟਪਦੀਆਂ ਗੁਰੂ ਨਾਨਕ ਸਾਹਿਬ ਦੀਆਂ ਘਰ ਪਹਿਲੇ ਚ ਸੀ, ਹੁਣ ਤਿੰਨ ਅਸ਼ਟਪਦੀਆਂ ਘਰ ਦੂਜੇ ਵਿਚ ਹੋਣਗੀਆਂ। ਤੇ ਇੱਕ ਮੂਹਰੇ ਸ਼ਬਦ ਵੀ ਲੱਗ ਗਿਆ ਜੀ, ਮਾਰੂ ਕਾਫੀ। ਕਾਫੀ ਦਾ ਕੀ ਭਾਵ ਹੈ ਜੀ?
ਕਾਫੀ ਇੱਕ ਸ਼ਬਦ ਦਾ ਨਾਮ ਹੈ।
ਇਹਦੀ ਧੁਨ ਕਾਫੀ ਤੇ ਹੈ ਜਿਹੜੀ ਇਸਲਾਮ ਵਿਚ ਉਸ ਇਲਾਕੇ ਵਿਚ ਗਾਈ ਜਾਂਦੀ ਹੈ ਜੀ।
ਹਾਂਜੀ,
ਕਾਫੀ ਜਿਹੜੀ ਹੈ ਸੂਫੀ ਲੋਕ ਆਉਂਦੇ ਸੀ ਜੀ।
ਹਾਂ, ਇਹ ਉਹ ਨੇ।
ਠੀਕ ਹੈ, ਇਹਦੀ ਭਾਸ਼ਾ ਵੀ ਫਿਰ ਉਸ ਤਰ੍ਹਾਂ ਦੀ ਹੋਏਗੀ, ਉਹ ਲਹਿੰਦੀ ਵਾਲੀ ਹੈ ਜੀ।
ਹਾਂ, ਥੋੜੀ ਭਾਸ਼ਾ ਦਾ ਹੋਊਗਾ ਫਰਕ ਜ਼ਰੂਰ। ਮੱਝੋ ਲਫ਼ਜ਼ ਆਏ ਹੋਏ, ਡੁੱਬਣੀ ਆਇਆ ਹੋਇਆ, ਉੱਥੇ ਲਹਿੰਦੇ ਦੀ ਭਾਸ਼ਾ ਦੇ ਲਫ਼ਜ਼ ਨੇ।
ਠੀਕ ਹੈ ਜੀ। ਆਵੋ ਵੰਜੋ ਡੁੰਮਣੀ, ਕਿੱਤੀ ਮਿੱਤਰ ਕਰਿਓ, ਸਾ ਤਨ ਢੋਹੀ ਨਾਲ ਹੈ, ਵਾਢੀ ਕਿਉ ਤੀਰਿਓ।
ਜਿੰਨੇ ਵੀ ਸੰਤ ਨੇ ਉਹਨਾਂ ਨੇ ਆਪਣੇ ਚੇਲੇ ਜਿਹੜੇ ਹੁੰਦੇ ਨੇ ਉਹਨਾਂ ਨਾਲ ਬੜਾ ਪ੍ਰੇਮ ਪਾਇਆ ਹੋਇਆ ਹੁੰਦਾ ਹੈ, ਮਿੱਤਰ ਹੁੰਦੇ ਨੇ, ਹੋਰ ਵੀ ਦੂਜਾ ਇੱਕ ਦੂਏ ਦੇ ਵੀ ਮਿੱਤਰ ਹੁੰਦੇ ਨੇ। ਚਲੋ ਸੰਤ ਸੰਸਾਰ ਦੇ ਵਿੱਚ ਉਹਨਾਂ ਨੂੰ ਕਿਹਾ ਆਵੋ ਵੰਜੋ ਡੁੰਮਣੀ, ਸਾਰੀਆਂ ਮੱਤਾਂ ਨੂੰ ਕਿਹਾ ਆ ਜਾਓ ਇੱਕ ਜਗ੍ਹਾ ਹੋ ਜਾਈਏ, ਇੱਕ ਜਗ੍ਹਾ ਹੋ ਜਾਓ, ਅਸੀਂ ਚੱਲ ਰਹੇ ਹਾਂ ਅੱਗੇ ਨੂੰ, ਤੁਸੀਂ ਵੀ ਵਿੱਚ ਲੜੋ। ਸਮੁੰਦਰ ਦੇਖੋ ਦਰਿਆ ਲੰਘਿਆ ਜਾ ਰਿਹਾ, ਆਲੇ ਦੁਆਲੇ ਛੋਟੇ ਛੋਟੀਆਂ ਛੱਪੜਾਂ ਨੇ, ਉਹਨਾਂ ਨੂੰ ਕਹਿ ਲਿਆ ਵੀ ਆਓ ਸਾਡੇ ਨਾਲੇ ਤੁਰ ਪੋ ਤੁਸੀਂ, ਅੱਗੇ ਆਪਾਂ ਦੇਖੀਏ ਹੋਰ ਸਮੁੰਦਰ ਤੱਕ ਪਹੁੰਚਣਾ, ਸਮੁੰਦਰ ਜਾ ਰਹੇ ਹਾਂ। ਯਾਨੀ ਅੱਗੇ ਜਿੰਨਾ ਤੁਹਾਡੇ ਕੋਲ ਗਿਆਨ ਹੈ ਉਦੋਂ ਅਗਲਾ ਗਿਆਨ ਲੈ ਲਓ, ਇਹਦਾ ਮਤਲਬ ਉਹਨਾਂ ਕੋਲ ਥੱਲੇ ਦਾ ਗਿਆਨ ਹੈ, ਥੋੜਾ ਗਿਆਨ ਹੈ, ਥੋੜਾ ਪਾਣੀ ਹੈ ਉਹਨਾਂ ਚ, ਦਰਿਆ ਕੋਲ ਜ਼ਿਆਦਾ ਪਾਣੀ ਹੈ, ਦਰਿਆ ਅੱਗੇ ਹੀ ਅੱਗੇ ਵਗਦਾ ਜਾਂਦਾ ਹੈ। ਉਹਨੂੰ ਕਹਿੰਦਾ ਤੁਹਾਨੂੰ ਵੀ ਇੰਨਾ ਗਿਆਨ ਦੇ ਦਈਏ ਕਿ ਤੁਸੀਂ ਵੀ ਧਰਤੀ ਤੇ ਆਪਣਾ ਦੀਵੀ ਜਗ੍ਹਾ ਤੋਂ ਉੱਚੀ ਜਗ੍ਹਾ ਚੜ ਜਾਓਗੇ, ਉੱਚੀ ਜਗ੍ਹਾ ਤੇ ਵੀ ਵਗ ਕੇ ਸਮੁੰਦਰ ਵੱਲ ਚਲੇ ਜਾਓਗੇ, ਅੱਗੇ ਵਗੋਗੇ, ਥੋੜੇ ਜਿਹੀ ਰਫਤਾਰ ਆਜੂਗੀ, ਗਤੀ ਫੜ ਜਾਓਗੇ ਤੁਸੀਂ। ਕਿੰਨੀ ਮਿੱਤਰ ਕਰਿਓ, ਇੱਥੇ ਰੁਕਣਾ, ਰੁਕਿਆ ਹੋਇਆ ਉਹ ਆਦਮੀ ਹੈ ਜਿਹਨੇ ਕੋਲ ਮਿੱਤਰ ਉੱਥੇ ਬਣਾਏ ਨੇ, ਇੱਥੇ ਤਾਂ ਕੋਈ ਕਿਸੇ ਦਾ ਮਿੱਤਰ ਨਹੀਂ, ਤੁਸੀਂ ਰੁਕ ਕਿਉਂ ਗਏ, ਕਿੱਥੇ ਜਾ ਕੇ ਤੁਹਾਡਾ ਗਿਆਨ ਰੁਕ ਗਿਆ, ਅੱਗੇ ਕਿਉਂ ਨਹੀਂ ਚੱਲ ਰਹੇ, ਸੱਚ ਤੱਕ ਤਾਂ ਪਹੁੰਚੇ ਹੀ ਨਹੀਂ ਤੁਸੀਂ, ਪਰਮੇਸ਼ਰ ਤੱਕ ਜਿਹਨੂੰ ਮਿਲਣ ਚੱਲੇ ਤੇ ਉੱਥੇ ਤੱਕ ਤਾਂ ਗਏ ਨਹੀਂ, ਇੱਥੇ ਰੁਕ ਗਏ, ਇੱਥੇ ਹੀ ਮਿੱਤਰ ਬਣਾਉਣੇ ਸੰਸਾਰ ਚ, ਪਿੱਛੇ ਹਟ ਕੇ ਚੀਤਾ ਹੁਣ ਤੁਹਾਡਾ, ਚੱਲ ਤੇ ਯਾਰ ਮਿਲਣ ਕੋ, ਰੁਕਾ ਤੇ ਗਏ, ਮਿੱਤਰ ਕਿਸੇ ਹੋਰ ਨੂੰ ਬਣਾ ਲਿਆ, ਹਲ ਨੂੰ ਛੱਡ ਕੇ ਕਿਸੇ ਹੋਰ ਨਾਲ ਦਿਲ ਲਾ ਲਿਆ। ਹਾਂਜੀ,
ਇੱਕ ਸਾਖਾ ਬਹੁਤੇ ਕੀ ਕੇਸੋ ਕੀ ਉਹਨਾਂ ਮੀਤ ਹੈ ਜੀ।
ਹਾਂ,
ਸਾ ਤਨ ਢੋਹੀ ਨਾਲ ਹੈ, ਵਾਢੀ ਕਿਉ ਤੇਰੇ ਓ।
ਉਹ ਬੁੱਧੀ ਨੂੰ ਨੀ ਕਦੇ ਢੋਹੀ ਮਿਲਣੀ, ਜਿਹਦਾ ਰੋਜ਼ ਨੁਕਸਾਨ ਹੁੰਦਾ ਹੋਵੇ, ਜਿਹੜੀ ਬੁੱਧ ਰੋਜ਼ ਘੱਟ ਰਹੀ ਜਾਵੇ, ਤੁਹਾਡੀ ਅਕਲ ਰੋਜ਼ ਘੱਟ ਰਹੀ ਹੈ, ਤੁਹਾਡੀ ਰੋਜ਼ ਸ਼ਕਤੀ ਘੱਟ ਰਹੀ ਹੈ, ਤੁਹਾਡਾ ਰੋਜ਼ ਤਪ ਦਾ ਨੁਕਸਾਨ ਹੋ ਰਿਹਾ, ਧਰਮ ਨਾਲ ਤਾਂ ਅਕਲ ਮਿਲਣੀ ਸੀ, ਅਕਲ ਦਾ ਤਾਂ ਨੁਕਸਾਨ ਹੋ ਰਿਹਾ, ਅਕਲ ਨੂੰ ਤਾਂ ਵਾਢਾ ਲੱਗਿਆ ਹੋਇਆ, ਇਹਨਾਂ ਦਾ ਭਲਾ ਸੋਚਦੇ ਹੋ, ਭਲਾ ਕਰਦੇ ਹੋ, ਸੀਸਾਂ ਦਿੰਦੇ ਹੋ, ਫਿਰ ਤੁਸੀਂ ਆਪਣੇ ਜਪ ਤਪ ਚੋ ਉਹ ਤਾਂ ਰੋਜ਼ ਦਾ ਰੋਜ਼ ਨੁਕਸਾਨ ਕਰਕੇ ਵੀ ਉਹ ਤੋਂ ਵੱਧ ਕਈ ਵਾਰ ਨੁਕਸਾਨ ਕਰ ਲੈਂਦੇ, ਨਫ਼ਾ ਤੁਹਾਡਾ ਹੈ ਨੀ, ਨੁਕਸਾਨ ਰੋਜ਼ ਦਾ, ਤੁਹਾਡੇ ਮੂਲ ਨੂੰ ਵਾਢਾ ਲੱਗਿਆ ਹੋਇਆ ਹੁਣ, ਕਿਤੇ ਇਹ ਨਾ ਹੋਵੇ ਦੋਨੋਂ ਹੱਥ ਝਾੜ ਕੇ ਜਾਣਾ ਪੈ ਜਾਏ ਇੱਥੇ, ਅਜੇ ਛੱਪੜ ਦਾ ਪਾਣੀ ਉਰੇ ਹੀ ਸੁੱਕ ਜਾਵੇ, ਇਹ ਡੱਡੀਆਂ ਮੱਛੀਆਂ ਜਿਹੜੀਆਂ ਵਿੱਚ ਨੇ ਤਲਫ ਕੇ ਨਾਲ ਮਰ ਜਾਣਾ, ਫਿਰ ਉਰੇ ਹੀ ਨਾ ਪਾਣੀ ਰਹਿਣਾ, ਨਾ ਡੱਡਾ ਮੱਛੀਆਂ ਰਹਿਣੀਆਂ ਜਿਹਨਾਂ ਨੂੰ ਮਿੱਤਰ ਬਣਾਇਆ ਹੋਇਆ, ਕੁਛ ਵੀ ਨਹੀਂ ਬਚਣਾ। ਹਾਂਜੀ,
ਆਸਾ ਰਾਗ ਵਿੱਚ ਕਾਫੀ ਹੈ, ਆਸਾ ਕਾਫੀ ਮਹੱਲਾ ਪਹਿਲਾ ਘਰ, ਅੱਠਵਾਂ ਅਸ਼ਟਪਦੀਆਂ ਗੁਰੂ ਨਾਨਕ ਸਾਹਿਬ ਦਾ ਪਹਿਲਾਂ ਵੀ ਇਹਨਾਂ ਨੇ ਕਾਫੀ ਦੀ ਰਚਨਾ ਕੀਤੀ ਹੋਈ ਹੈ। ਫੇਰ ਤਿਲੰਗ ਮਹੱਲਾ ਨੌਵਾਂ ਚ ਵੀ ਕਾਫੀ ਹੈ ਜੀ, ਸੂਹੀ ਮਹੱਲਾ ਪਹਿਲਾ ਫੇਰ ਕਾਫੀ ਹੈ, ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆਂ ਘਰ ਦਸਵਾਂ ਕਾਫੀ, ਤੇ ਅਖੀਰ ਵਿੱਚ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ। ਇਹ ਹੈ ਜੀ ਇੱਕ ਰਚਨਾ ਦਾ ਅੰਦਾਜ਼ ਹੈ ਜੀ,
ਰਚਨਾ ਦਾ ਨਾਮ ਹੈ ਸ਼ਬਦ ਦਾ।
ਠੀਕ ਹੈ, ਅਸ਼ਟਪਦੀ ਪਰ ਇਹ ਕਾਫੀ ਅਸ਼ਟਪਦੀ ਹੈ।
ਹਾਂਜੀ,
ਮੈਂਡਾ ਮਨ ਰੱਤਾ ਆਪਣੜੇ ਪਿਰ ਨਾਲ, ਹਾਂ ਘੋਲ ਘੁਮਾਈ ਖੰਨੀ ਹੈ, ਕੀਤੀ ਇੱਕ ਭੋਰੀ ਨਜ਼ਰ ਨਿਹਾਲ ਰਹਾਉ।
ਮੇਰਾ ਮਨ ਵੀ ਰੱਤਾ ਹੋਇਆ, ਤੁਹਾਡਾ ਇੱਥੇ ਪਤਾ ਨੀ ਕਿਹਦੇ ਨਾਲ ਰੱਤਾ ਹੋਇਆ, ਆਪਣੇ ਪਿਰ ਨਾਲ, ਮੈਂ ਤਾਂ ਉੱਥੇ ਪਹੁੰਚਣਾ ਜਿੱਥੇ ਫਿਰ ਸੱਚ ਕੋਲ ਪਹੁੰਚਣਾ, ਸੱਚ ਸਭਨਾ ਦਾ ਖਸਮ ਹੈ, ਤੁਸੀਂ ਵੀ ਚੱਲੋ ਸਾਰਿਆਂ ਦਾ ਹੀ ਹੈ ਉਹ, ਤੁਸੀਂ ਵੀ ਉਹਦੇ ਨਾਲ ਉਹਦਾ ਰੰਗ ਚ ਰੰਗਣਾ ਤਾਂ ਮੇਰੇ ਨਾਲ ਚੱਲੋ ਅੱਗੇ ਚੱਲੀਏ, ਜੇ ਇੱਛਾ ਉਹਦੇ ਰੰਗ ਚੜੂਗਾ ਤਾਂ, ਜੇ ਭੁੱਖ ਲੱਗੂਗੀ ਸੱਚੇ ਨਾਮ ਦੀ ਤਾਂ ਤੁਰੋਗੀ। ਭੁੱਖ ਲਾਉਣ ਦੀ ਗੱਲ ਕਹੀ ਹੈ, ਭੁੱਖ ਲੱਗੇ ਮਹਿੰਦਾ ਮਨ ਲੱਤਾ ਆਪਣੇ ਲਈ ਫਿਰ ਨਾਲ, ਮਨ ਮੇਰਾ ਨੀ ਟਿਕਤ ਲੱਗਦਾ ਇੱਥੇ ਜਿੰਨਾ ਚਿਰ ਉੱਥੇ ਸਮੁੰਦਰ ਨੀ ਮਿਲ ਜਾਂਦਾ। ਹਾਂ ਘੋਲ ਕਮਾਈ ਖੰਡੀ ਹੈ, ਮੈਂ ਤਾਂ ਖੰਡ ਖੰਡ ਹੋ ਕੇ ਭੋਰਾ ਭੋਰਾ ਹੋ ਕੇ ਕੁਰਬਾਨ ਹੋ ਗਈ ਇਹਦੇ ਤੇ, ਸੱਚ ਤੇ ਇੱਕ ਭੋਰੀ ਨਰ ਨਿਹਾਲ ਇੱਕ, ਜਦੋਂ ਇਹ ਮੈਂ ਕੀਤਾ ਘੋਲ ਕਮਾਈ ਆਪਣੇ ਆਪ ਨੂੰ ਇਹ ਦਰਿਆ ਦੇ ਵਿੱਚ ਲੀਨ ਕਰ ਦਿੱਤਾ, ਆਪਣੇ ਮੂਲ ਚ ਲੀਨ ਕਰ ਦਿੱਤਾ, ਬਸ ਇੱਕ ਸਕਿੰਟ ਦੇ ਵਿੱਚ ਐਸੀ ਮੇਰ ਦੀ ਨਿਗਾਹ ਹੋਈ ਉਹਦੀ, ਨਿਹਾਲ ਹੋ ਗਿਆ ਮਨ, ਪ੍ਰਸੰਨ ਹੋ ਗਿਆ। ਹਾਂਜੀ,
ਜਿਹੜਾ ਪਹਿਲੇ ਬੰਦ ਚ ਡੁੰਮਣੀ ਸ਼ਬਦ ਆਇਆ ਸੀ ਉਹ ਇੱਥੇ ਟਿੱਪੀ ਨਾਲ ਲਿਖਿਆ ਹੈ, ਤੇ ਇੱਕ ਜਗ੍ਹਾ ਹੋਰ ਵੀ ਟਿੱਪੀ ਨਾਲ ਹੈ, ਤੇ ਦੋ ਜਗ੍ਹਾ ਉਹ ਬਿਨਾਂ ਟਿੱਪੀ ਤੋਂ ਲਿਖਿਆ ਹੋਇਆ ਜੀ। ਲੱਗਦਾ ਹੈ ਵੀ ਟਿੱਪੀ ਦੀ ਕੋਈ ਜ਼ਰੂਰਤ ਨਹੀਂ ਹੈ ਇੱਥੇ।
ਇਹ ਗੁਰੂ ਨਾਨਕ ਦੇਵ ਜੀ ਆਪਣੀ ਕੋਈ ਖੱਡਬੀਤੀ ਸੁਣਾ ਰਹੇ ਨੇ।
ਠੀਕ ਹੈ ਜੀ,
ਉਹ ਅਜੋ ਸਫ਼ਰ ਦੇ ਵਿੱਚ ਨਹੀਂ ਜਾ ਰਹੇ, ਉਹ ਵੀ ਨਾਲ ਦੇ ਡੁੰਮਣੇ ਜਿਹੜੇ ਨੇ ਹੋਰ ਨੇ ਉਹਨਾਂ ਨੂੰ ਕਹਿਣਾ ਉਹ ਚੱਲੀਏ ਭਗਵਾਨ, ਮੈਂ ਮਨ ਰੱਤਾ ਆਪਣੇ ਲਈ ਫਿਰ ਨਾਲ, ਕਿਵੇਂ ਰੱਤਾ ਹਾਂ ਘੋਲ ਘੁਮਾਈ ਖੰਡੀ ਨੂੰ, ਕਿਉਂ ਕੀਤੀ ਇੱਕ ਭੋਰੀ ਨਜ਼ਰ ਨਿਹਾਲ। ਆਹ ਜਿਹੜੀ ਗੱਲ ਹੈ ਪੰਕਤੀਆਂ ਦਾ ਰਹਾਉ ਦੀ ਪੰਕਤੀ ਚ, ਇਹ ਬਹੁਤ ਹੀ ਬਰੀਕ ਗੱਲ ਹੈ, ਕੁਛ ਇਸ਼ਾਰਾ ਕਰਕੇ ਤੇਰਾ ਮਨ ਵੀ ਪਹਿਲਾਂ ਪਤਾ ਨਹੀਂ ਸੀ, ਇਹ ਛੱਪੜ ਵਾਂਗੂ ਰੁਕਿਆ ਹੋਇਆ ਸੀ ਗਿਆਨ, ਕੁਛ ਸਮਝ ਲੱਗੀ ਕਿਤੋਂ, ਤਾਂ ਤਨ ਮਨ ਤਨ ਅਰਪਣ ਕੀਤਾ, ਤਾਂ ਇਹ ਮਾਰਗ ਜਿਹੜਾ ਸੀ ਕਬੀਰ ਵਾਂਗੂ ਤਾਂ ਗਾਹਾਂ ਚੱਲੇ। ਹੁਣ ਉਹਨਾਂ ਨੂੰ ਕਹਿੰਦਾ ਵੀ ਆਓ ਚੱਲੀਏ ਗਾਹਾਂ ਤੁਰੀਏ, ਆਪਣੀ ਟੀਮ ਬਣਾ ਰਹੇ ਨੇ ਸਾਰੇ ਹਿੰਦੂ ਤਾਂ ਚ ਫਿਰ ਕੇ, ਇਹੀ ਗੱਲ ਕਹਿ ਰਹੇ ਨੇ ਹਰੇਕ ਸੰਤ ਨੂੰ ਜਿੱਥੇ ਜਾਂਦੇ ਨੇ, ਜਿਹੜੀਆਂ ਛੱਪੜੀਆਂ ਕੋਲ ਗਏ ਨੇ ਸਾਰਿਆਂ ਨੂੰ ਇਹੀ ਸੁਨੇਹਾ ਦਿੱਤਾ, ਇਹ ਕੰਮ ਗਏ ਤੇ ਆਹ ਸੀ ਕੰਮ ਫਿਰਨ ਦਾ।
ਆਪਾਂ ਸਵਈਆ ਪੜ੍ਹਦੇ ਆ, ਸਤਿਗੁਰ ਨਾਨਕ ਭਗਤੀ ਕਰੀ ਇੱਕ ਮਨ,
ਇਹੀ ਹੈ ਫਿਰ ਉਹ ਤਨ ਮਨ ਧਨ ਗੋਬਿੰਦ ਦੀ ਉਹੀ ਤਾਂ ਹੈ। ਹਾਂਜੀ,
ਪੇਈੜ ਹੈ ਦੁਹਾਗਣੀ ਸਹੁਰੜ ਹੈ ਕਿਉਂ ਜਾਊ, ਮੈਂ ਗੱਲ ਔਗਣ ਮੁੱਠੜੀ ਬਿਨ ਫਿਰ ਝੂਰ ਮਰਾਉ।
ਜਿਹੜੀਆਂ ਮਾਇਆ ਦੇ ਵਿੱਚ ਰਹਿੰਦੀਆਂ ਨੇ ਜਿੰਨਾ ਚਿਰ, ਤਿਰਕੁੜੀ ਚ ਇੱਥੇ ਦੋ ਅੰਗਣੀ ਹੈ, ਇੱਥੇ ਦੋ ਚਿੱਤੀ ਰਹਿੰਦੀ ਹੈ, ਸੌੜੇ ਕਿਉਂ ਜਾਊ, ਉਹ ਸੌੜੇ ਨਹੀਂ ਜਾਂਦੀਆਂ। ਮੈਂ ਗੱਲ ਔਗਣ ਮੁੱਠੜੀ ਬਿਨ ਫਿਰ ਝੂਰ ਮਰਾਉ, ਮੇਰੇ ਗੱਲ ਵਿੱਚ ਔਗਣ ਪਏ ਹੋਏ ਨੇ, ਔਗਣਾ ਕਰਕੇ ਮੁੱਠੜੀ ਮੇਰਾ ਗਿਆਨ ਰਤਨ ਗੁਆਚ ਗਿਆ, ਫਿਰ ਫਿਰ ਝੂਰ ਮਰਾਉ, ਫਿਰ ਤੇ ਬਿਨਾਂ ਸੱਚ ਦੇ ਬਿਨਾਂ ਸ਼ਬਦ ਗੁਰੂ ਦੇ ਬਿਨਾਂ ਝੂਰ ਕੇ ਮਰਨਾ ਪਊਗਾ, ਇੱਥੇ ਪਛਤਾਉਣਾ ਪਊਗਾ, ਸਰੀਰ ਛੱਡਣ ਵੇਲੇ ਪਛਤਾਵਾ ਪੱਲੇ ਰਹੂਗਾ, ਝੂਰ ਮਰੂ ਮਰਾਊ। ਜਿਹਨਾਂ ਨੂੰ ਸ਼ਬਦ ਗੁਰੂ ਨਾਲ ਜਿਹਨਾਂ ਦਾ ਇੱਕ ਮਿਕ ਹੋਏ ਨੀ, ਜਿਹਨਾਂ ਦੀ ਸੁੱਤ ਸ਼ਬਦ ਨਾਲ ਨਹੀਂ ਜੁੜੂਗੀ, ਉਹ ਝੂਰ ਕੇ ਮਰਨਗੇ, ਝੂਰ ਕੇ ਸਰੀਰ ਛੱਡਣਾ ਪਊਗਾ। ਇਹ ਜਨਮ ਵਿੱਚ ਵੀ ਸਫਲਤਾ ਪ੍ਰਾਪਤ ਨਹੀਂ ਹੋਈ, ਆ ਜਨਮ ਵੀ ਐਵੇਂ ਗਿਆ। ਹਾਂਜੀ,
ਪੇਈੜ ਹੈ ਫਿਰ ਸੰਮਲਾ ਬਾਹੁਰੜ ਹੈ ਕਰਿਵਾਸ, ਸੁਖ ਸੰਬੰਧ ਸੁਹਾਗਣੀ ਫਿਰ ਪਾਇਆ ਗੁਣਤਾਸ।
ਜੇ ਪਿਓ ਕਹਿਣ ਦੇ ਵਿੱਚ ਪਤੀ ਦੀ ਸੋਝੀ ਆ ਜਾਵੇ, ਜੇ ਉਹਦੀ ਸਮਝ ਆ ਜਾਵੇ ਤਾਂ ਜਾ ਕੇ ਸੌੜੇ ਘਰ ਜਾ ਕੇ ਹਿਰਦੇ ਚ ਨਿਵਾਸ ਹੋ ਸਕਦਾ, ਜੇ ਉਦੋਂ ਸਮਝੇ ਨਾ ਆਵੇ ਤਿਰਕੁਟੀ ਚ, ਪਤਾ ਹੀ ਨਾ ਹੋਵੇ 100 ਰੁਪਈਏ ਦੇ ਫਰਕ ਦਾ, ਤੇ ਉਹ ਘਰ ਦਾ ਵੀ ਪਤਾ ਨਾ ਹੋਵੇ ਤੇ ਵਾਸ ਕਿਵੇਂ ਹੋਊਗਾ। ਜਿਨ੍ਹਾਂ ਨੂੰ ਦਸਵਾਂ ਦਵਾਰ ਦਾ ਹੀ ਨਹੀਂ ਪਤਾ, ਜਿਹ ਘਰ ਦਾ ਹੀ ਨਹੀਂ ਪਤਾ, ਉਹ ਤੇ ਵਾਸ ਕਿਵੇਂ ਕਰ ਲੈਣਗੇ। ਤਿਰਕੁਟੀ ਚ ਹੀ ਸਮਝ ਆਉਣੀ ਚਾਹੀਦੀ ਹੈ, ਇਸ ਕਰਕੇ ਸਰੀਰ ਚ ਰਹਿੰਦੇ ਹੀ ਸਰੀਰ ਨਾਲ ਜੁੜੇ ਹੋਇਆਂ ਨੂੰ ਸਮਝ ਆਉਂਦੀ ਹੁੰਦੀ ਹੈ, ਇਹ ਕਿੰਨੇ ਚ ਘਰ ਕੀ ਹੈ, 100 ਕੀ ਹੈ, ਵਾਸ ਕੀ ਹੁੰਦਾ, ਕਿਵੇਂ ਹੁੰਦਾ, ਪਾਰਲਾ ਜਿਹੜਾ ਵਾਸ ਨਿਵਾਸ ਹੈ ਸਭ ਝੂਠ ਹੈ, ਪਾਰਲਾ ਘਰ ਹੁੰਦਾ ਹੀ ਨਹੀਂ, ਇਹ ਸਭ ਗੱਲ ਦੀ ਸਮਝ ਪਹਿਲਾਂ ਹੀ ਆਉਂਦੀ ਹੁੰਦੀ ਹੈ, ਉਹਨਾਂ ਦਾ ਹੀ ਵਾਸ ਹੁੰਦਾ ਹੁੰਦਾ, ਉਹੀ ਜਿਹੜੇ ਨਕਲੀ ਘਰ ਨੇ ਉਹਨਾਂ ਦੀ ਜਗ੍ਹਾ ਅਸਲੀ ਘਰ ਦੀ ਪਛਾਣ ਕਰ ਸਕਦੇ ਨੇ। ਹਾਂਜੀ,
ਸੁੱਖ ਸੰਬੰਧ ਸੁਹਾਗਣੀ ਫਿਰ ਪਾਇਆ ਗੁਣਤਾਸ।
ਸੁਹਾਗਣੀ ਸੁਹਾਗਣੀਆਂ ਦਾ ਸੰਬੰਧ ਤਾਂ ਹੁੰਦਾ ਹੀ ਸੁੱਖ ਨਾਲ, ਉਹਨਾਂ ਦੇ ਤਾਂ ਸੁੱਖੇ ਸੁੱਖ ਹੁੰਦੇ ਨੇ, ਦੁੱਖ ਕਿਤੇ ਹੁੰਦਾ ਹੀ ਨਹੀਂ। ਫਿਰ ਪਾਇਆ ਤਾਸ, ਉਹਨਾਂ ਨੇ ਗੁਣਵੰਤਾ ਪ੍ਰਤੀ ਪਾਇਆ ਹੈ, ਗੁਣਾਂ ਦਾ ਹੀ ਸਾਗਰ। ਜਿੱਥੇ ਗੁਣੇ ਗੁਣ ਨੇ ਉੱਥੇ ਦੁੱਖ ਨਹੀਂ ਹੁੰਦਾ, ਔਗਣਾਂ ਚ ਦੁੱਖ ਹੁੰਦਾ। ਹਾਂਜੀ,
ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ, ਫਿਰ ਮੁੱਤੀ ਦੁਹਾਗਣੀ ਤਿੰਨ ਦੁਖੀ ਰਹਿਣ ਵਿਹਾਏ।
ਪੱਟ ਕੀ ਰੇਸ਼ਮ ਦੀਆਂ ਰਜਾਈਆਂ ਨੇ ਬਣਾਈਆਂ ਹੋਈਆਂ, ਰੇਸ਼ਮ ਦੇ ਉੱਤੇ ਲੇਪ, ਜਿਹੜੇ ਥੱਲੇ ਦੇ ਗਰੇਲੇ ਹੁੰਦੇ ਨੇ ਉਹ ਬਣਾਏ ਹੋਏ ਨੇ ਰੇਸ਼ਮ ਦੇ ਕੱਪੜੇ ਦੇ। ਕਾਪੜ ਅੰਗ ਬਣਾਏ, ਆ ਜਿਹੜਾ ਕੱਪੜਾ, ਆ ਜਿਹੜਾ ਸਰੀਰ ਦਾ ਕੱਪੜਾ, ਇਹ ਵੀ ਇਹੋ ਜਿਹਾ ਹੀ ਹੈ, ਪੱਟ ਦਾ ਹੀ ਬਣਾਇਆ। ਪਹਿਨਦੇ ਵੀ ਪੱਟ ਨੇ, ਪੱਟ ਦੀਆਂ ਗਰੇਲਿਆਂ ਤੇ ਰਜਾਈਆਂ ਚ ਨਿਵਾਸ ਕਰਦਾ ਸਰੀਰ ਕਰਕੇ। ਹਾਂਜੀ,
ਫਿਰ ਮੁੱਤੀ ਦੁਹਾਗਣੀ ਤਿੰਨ ਦੁਖੀ ਰਹਿਣ ਵਿਹਾਏ।
ਉਹ ਸੱਚ ਨਾਲ ਟੁੱਟੀ ਹੋਈ ਹੈ, ਫਿਰ ਮੁੱਤੀ ਹੈ, ਫਿਰ ਉਹ ਕੱਟੀ ਹੋਈ ਹੈ, ਦੁਹਾਗਣੀ ਹੈ। ਉਹ ਮਨ ਨਾਲ ਜੁੜੀ ਹੋਈ ਹੈ, ਮਨ ਚਾਹੁੰਦਾ ਹੈ ਜਿਹੀਆਂ ਗੱਲਾਂ, ਮਨਮੁਖੀ ਹੈ ਤੇ ਦੁਖੀ ਰਹਿਣ ਵਿਹਾਏ। ਉਹਨਾਂ ਦੀ ਜ਼ਿੰਦਗੀ ਸਾਰੀ ਦੁੱਖਾਂ ਜਾਣੀ ਹੈ। ਸੰਸਾਰ ਦੀਆਂ ਜਿਹੜੀਆਂ ਵਸਤਾਂ ਨੇ, ਅਮੀਰੀ ਦੀਆਂ ਜਿਹੜੀਆਂ ਸੁੱਖ ਨੇ, ਸੱਚ ਨਾਲ ਨਹੀਂ ਜੋੜ ਦਿੰਦੇ, ਅਸ਼ਾਂਤੀ ਪੈਦਾ ਕਰਦੇ ਨੇ।
ਠੀਕ ਹੈ ਜੀ, ਇਹ ਲੇਫ ਸ਼ਬਦ ਫਰੀਦ ਜੀ ਨੇ ਵੀ ਵਰਤਿਆ ਹੋਇਆ ਜੀ, 35ਵਾਂ ਜਿਹੜਾ ਸ਼ਲੋਕ ਹੈ, ਫਰੀਦਾ ਚਿੱਤ ਖਟੋਲਾ ਵਾਣ ਦੁੱਖ ਬਿਰਹਿ ਵਿਸ਼ਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ।
ਵਿਛਾਉਣ ਵਾਲੇ ਨੂੰ ਵੀ ਕਹਿੰਦੇ ਨੇ ਲੇਫ, ਤਲਾਈ ਨੂੰ ਵੀ ਕਹਿ ਦਿੰਦੇ ਨੇ, ਉਹ ਵਿਛਾਉਣੇ ਯਾਰ ਇੱਕੋ ਜਿਹੇ ਹੀ ਹੁੰਦੇ ਅੱਗੇ ਲੋਕਾਂ ਦੇ।
ਛਾਵਣ ਤਾਂ ਤੁਲਾਈ ਹੋ ਗਿਆ ਤੇ ਲੇਫ ਰਜਾਈ ਹੋ ਗਈ ਜੀ।
ਇਹ
ਲਹਿੰਦੀ ਦੇ ਸ਼ਬਦ ਹੈ।
ਹਾਂਜੀ,
ਕੀਤੀ ਚੱਖੋਂ ਸਾਡੜੇ, ਕੀਤੀ ਵੇਸ ਕਰਿਓ, ਫਿਰ ਬਿਨ ਜੋਬਨ ਬਾਦ ਗਯਮ, ਵਾਢੀ ਚੂਰੇਂਦੀ ਚੂਰੇਓ।
ਕੀਤੀ ਵੇਸ ਕਰਿਓ, ਕਿੰਨੇ ਤਰ੍ਹਾਂ ਦੇ ਜਿਹੜੇ ਸਵਾਦ ਨੇ ਮੈਂ ਚੱਖ ਲਵਾਂ, ਕਿੰਨੇ ਕਿਸਮ ਦੇ ਗ੍ਰੰਥ ਚਾਹੇ ਪੜ੍ਹ ਲਵਾਂ, ਕਿੰਨੇ ਪ੍ਰਕਾਰ ਦੇ ਵੇਸ ਕਰ ਲਾਂ, ਫਿਰ ਬਿਨ ਜੋਬਨ ਬਾਦ। ਸੱਚ ਦੀ ਪ੍ਰਾਪਤੀ ਦੇ ਬਿਨਾਂ ਸਾਰਾ ਗਿਆਨ ਵਾਦ ਵਿਵਾਦ ਦਾ ਵਿਸ਼ਾ, ਤੇ ਸੱਚ ਦੀ ਪ੍ਰਾਪਤੀ ਨਹੀਂ। ਜਿੰਨੇ ਮਰਜ਼ੀ ਵਿਸ਼ਿਆਂ ਦਾ ਗਿਆਨ ਲੈ ਲਿਆ, ਜਿੰਨੇ ਮਰਜ਼ੀ ਸ਼ਾਸਤਰ ਪੜ੍ਹ ਲਏ, ਗ੍ਰੰਥ ਪੜ੍ਹ ਲਏ, ਜੋ ਗਿਆਨ ਹਾਸਲ ਕੀਤਾ ਵਾਦ ਵਿਵਾਦ ਦਾ ਵਿਸ਼ਾ, ਜਿਨ ਜੋਬਨ ਬਾਦ ਕਯਮ ਬਾਦ ਤੇ ਚਲਾ ਗਿਆ ਸਾਰਾ। ਵਾਢੀ ਚੂਰਨ ਦੀ ਚੂਰ ਰੇਊ, ਵਾਢੀ ਹੈ ਜਿਹੜੀ ਕੱਟੀ ਜਾ ਰਹੀ ਹੈ, ਜਿਹਦੇ ਅੰਦਰ ਛੁਰੀ ਚੱਲਦੀ ਹੈ, ਜਿਹਦੇ ਅੰਦਰ ਚਿੰਤਾ ਖਾ ਰਹੀ ਹੈ ਜਿਹਨੂੰ, ਉਹ ਝੂਰਦੀ ਰਹੂਗੀ। ਕਿਉਂ? ਫਿਰ ਤੇ ਬਿਨਾਂ ਸੱਚ ਜੋ ਪ੍ਰਾਪਤੀ ਨਹੀਂ ਹੋਈ, ਸੱਚ ਦੀ ਚਿੰਤਾ ਨਹੀਂ ਮੁੱਕ ਸਕਦੀ, ਜਿੰਨਾ ਚਿਰ ਸੱਚ ਦੀ ਪ੍ਰਾਪਤੀ ਨਹੀਂ, ਜਿੰਨਾ ਚਿਰ ਬੁੱਝਲ ਨਹੀਂ ਆਈ, ਅੰਦਰੋਂ ਜਿਹੜੀ ਚਿੰਤਾ ਉਹ ਵੀ ਖਾਈ ਜਾਊਗੀ, ਅੰਦਰਲੀ ਚਿੰਤਾ ਨਹੀਂ ਮੁੱਕ ਸਕਦੀ, ਬਾਹਰੋਂ ਚਾਹੇ ਜ਼ਾਹਰ ਕਰੇ ਕੋਈ ਨਾ ਕਰੇ। ਹਾਂਜੀ,
ਸੱਚੇ ਸੰਦਾ ਸੱਦੜਾ, ਸੁਣੀਐ ਗੁਰ ਵਿਚਾਰ, ਸੱਚੇ ਸੱਚਾ ਬਹਿਣਾ, ਨਦਰੀ ਨਦਰ ਪਿਆਰ।
ਜਿਹੜਾ ਸੱਚੇ ਦਾ ਸੱਦੜਾ ਆਉਣਾ, ਸੁਨੇਹਾ ਆਉਣਾ, ਫਰਮਾਨ, ਸੁਣਿਆ ਗੁਰ ਵਿਚਾਰ, ਇਹ ਉਹਦਾ ਫਰਮਾਨ ਹੁਕਮ ਨਹੀਂ ਹੈ, ਜਿਹੜਾ ਗੁਰ ਵਿਚਾਰ ਹੈ ਗੁਰਬਾਣੀ, ਇਹ ਸੱਚੇ ਦਾ ਸੱਦੜਾ, ਇਹ ਉਹਦਾ ਸੁਨੇਹਾ, ਇਹਨੂੰ ਸੁਣਿਆ ਕਰ, ਇਹਨੂੰ ਗੁਰ ਵਿਚਾਰ ਨੂੰ ਸੁਣਿਆ ਕਰ। ਸੱਚੇ ਸੱਚਾ ਬਹਿਣਾ, ਜਿਹੜੇ ਸੱਚੇ ਹੁੰਦੇ ਨੇ ਉਹਨਾਂ ਦਾ ਬੈਠਣਾ ਵੀ ਸੱਚ ਹੈ। ਬੈਠਣਾ ਸੱਚ ਕਾਹਦਾ ਹੈ? ਜਾਂ ਬੈਠ ਕੇ ਉੱਠਣੇ ਨਾ, ਫਿਰ ਉਹ ਫਿਰ ਨਾ ਤੁਰਨ ਭੱਜਣ ਨਾ। ਫਿਰ ਸੱਚੇ ਸੱਚਾ ਬਹਿਣਾ, ਬੈਠ ਜਾਣਾ ਵੀ ਹਮੇਸ਼ਾ ਲਈ ਹੈ ਉਹਦਾ, ਜੇ ਬੈਠ ਜਾਵੇ। ਨਦਰੀ ਨਦਰ ਪਿਆਰ, ਨਦਰੀ ਨਾਲ ਜਿਹੜਾ ਨਜ਼ਰ ਹੈ, ਮੇਹਰ ਦਾ ਦਾਤਾ ਹੈ, ਉਹਦੀ ਨਜ਼ਰ ਨਾਲ ਪਿਆਰ ਹੈ। ਨਦਰੀ ਦੀ ਜਿਹੜੀ ਨਜ਼ਰ ਹੈ, ਨਦਰੀ 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 ਦੀ ਨਜ਼ਰ ਨਾਲ ਪਰਮੇਸ਼ਰ ਦੀ ਕਿਰਪਾ ਨਾਲ ਪਿਆਰ ਹੈ, ਪਰਮੇਸ਼ਰ ਦੇ ਹੁਕਮ ਨਾਲ ਪਿਆਰ। ਹਾਂਜੀ,
ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ, ਗੁਰਮੁਖੀ ਬੁੱਝੈ ਜਾਣੀਐ ਹਉਮੈ ਗਰਭ ਨਿਵਾਰੀ।
ਗਿਆਨੀ ਗਿਆਨ ਦਾ ਸੁਰਮਾ ਪਾ ਕੇ ਰੱਖਦੇ ਨੇ, ਹੋਰ ਕੋਈ ਸੁਰਮਾ ਨਹੀਂ ਪਾਉਂਦੇ। ਗਿਆਨ ਦਾ ਅੰਜਨ ਪਾਉਂਦੇ ਨੇ ਬੁੱਧੀ ਨੂੰ ਅੰਦਰਲੀ ਅੱਖ ਚ, ਬਾਹਰਲੀ ਅੱਖ ਚ ਕੋਈ ਨਹੀਂ ਪੈਂਦਾ। ਇਹ ਅੰਜਨ ਸੱਚ ਕਾ ਦੇਖੇ ਦੇਖਣ ਹਾਰ, ਉਹ ਦੀਦਾ ਕਿਹਨੂੰ ਹੈ? ਜਿਹੜਾ ਦੇਖਣ ਦੇ ਕਾਬਲ ਹੋਵੇ ਉਸ ਅੱਖ ਨੂੰ ਉਹਨੂੰ ਦੀਦਾ, ਬਾਕੀ ਦੇਖੇ ਨਹੀਂ ਕੋਈ ਸਕਦਾ। ਉਹ ਅੰਜਨ ਲੋਕਾਂ ਨੂੰ ਪਾਇਆ, ਦੀਦਾ ਹੀ ਹੈ ਨੀ ਕਿਸੇ ਨੂੰ। ਗੁਰਮੁਖ ਪੂਜੇ ਜਾਣੀ ਹੈ, ਕੋਈ ਗੁਰਮੁਖ ਬੁੱਝ ਲੈਂਦਾ ਹੈ ਪਾਏ ਹੋਏ ਸੁਰਮੇ ਨੂੰ। ਹੋਮੇ ਗਰਭ ਨਿਵਾਰ, ਜਿਹਦੀ ਹੋਮੇ ਔਰ ਗਰਭ ਜਿਹਦਾ ਦੂਰ ਹੋ ਗਿਆ ਹੋਵੇ ਨਾ, ਉਹਨੂੰ ਤਾਂ ਸਮਝ ਆ ਜਾਂਦੀ ਹੈ। ਸੁਰਮੇ ਦੀ ਜਾਂਦਾ, ਸੁਰਮਾ ਬੁੱਝ ਲੈਂਦਾ ਵੀ ਪਾਇਆ ਹੋਇਆ ਹੈ, ਬਾਕੀ ਕਿਸੇ ਨੂੰ ਨੀ ਪਤਾ ਲੱਗਦਾ। ਹਾਂਜੀ,
ਤੋਂ ਭਾਵਨੀ ਤੋਂ ਜਹੀਆਂ ਮੂੰਹ ਜਹੀਆਂ ਕੀਤੀਆਂ, ਨਾਨਕ ਨਾਹਾਂ ਨਾ ਵਿਛੜੈ ਤਿੰਨ ਸੱਚੈ ਰਤੜੀਆਂ।
ਜਿਹੜੀਆਂ ਤੈਨੂੰ ਪਾ ਜਾਂਦੀਆਂ ਨੇ ਜੋਤਾਂ, ਉਹ ਤੇਰੇ ਵਰਗੀਆਂ ਹੋ ਜਾਂਦੀਆਂ ਨੇ। ਤੋ ਜਹੀਆਂ ਮੂੰਹ ਜਹੀਆਂ ਕੀਤੀਆਂ, ਇਹ ਮੇਰੇ ਵਰਗੀਆਂ ਕਿੱਥੇ ਨੇ? ਉਹ ਮੇਰੇ ਵਰਗੀਆਂ ਨੀ, ਹੁਣ ਉਹ ਤੇਰੇ ਵਰਗੀਆਂ ਨੇ। ਨਾਨਕ ਨਾ ਨਾ ਵਿਛੜੈ, ਦੋਨੇ ਕਹਿੰਦੇ ਜਿਹੜੀ ਨਾ ਹੋਵੇ ਉਹ ਕਦੋਂ ਵਿਛੜਦੀ ਹੈ? ਜਿਹੜੀ ਮੰਨ ਲਵੇ ਪਤੀ ਨਾ ਹੁੰਦੀ ਹੈ, ਉਹ ਆਪਣੇ ਪਤੀ ਨੂੰ ਕਿਵੇਂ ਛੱਡੂ? ਉਹ ਤਾਂ ਮਰੇ ਨੂੰ ਨੀ ਛੱਡਦੀ, ਉਹ ਤਾਂ ਸਤੀ ਹੋ ਜਾਂਦੀ ਹੈ, ਮਰੇ ਤੇ ਲਾਸ਼ ਨੂੰ ਨੀ ਛੱਡਦੀ। ਉਹ ਲਾਸ਼ ਦੀ ਨਹੀਂ ਹੁੰਦੀ, ਉਹਨੂੰ ਦੂਆ ਤਾਂ ਦੀਦਾ ਕੋਈ ਨੀ। ਇਹ ਸੱਚੇ ਰਤੜੀਆਂ ਜਿਹੜੀਆਂ, ਸੱਚ ਦਾ ਰੰਗ ਚੜ ਜਾ, ਉਹ ਸੱਚ ਨੂੰ ਕਦੋਂ ਛੱਡ ਦੇਣਗੀਆਂ? ਉਹ ਸੱਚ ਨੂੰ ਨਹੀਂ ਛੱਡ ਸਕਦੀਆਂ ਕਿਸੇ ਕੀਮਤ ਤੇ ਵੀ।
ਤੋਂ ਭਾਵਨੀ ਤੋਂ ਜਹੀਆਂ ਮੂੰਹ ਜਹੀਆਂ ਕੀਤੀਆਂ, ਨਾਨਕ ਨਾਹਾਂ ਨਾ ਵਿਛੜੈ ਤਿੰਨ ਸੱਚੈ ਰਤੜੀਆਂ। ਇੱਥੇ ਮਾਰੂ ਕਾਫੀ ਮਹੱਲਾ ਪਹਿਲਾ ਦੀ ਪਹਿਲੀ ਅਸ਼ਟਪਦੀ ਤੇ ਮਾਰੂ ਮਹੱਲਾ ਪਹਿਲਾ ਦੀ ਨੌਵੀਂ ਅਸ਼ਟਪਦੀ ਦੀ ਸਮਾਪਤੀ ਹੈ ਜੀ।